ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਧਿਆਵ ਹੈ ਦਿਨ ਰਾਤ ਸਭ ਤੁਝੀ ਥਾਂ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤੂੰ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹਾ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਅੱਜ ਦਾ ਇਹ ਪਾਵਨ ਹੁਕਮਨਾਮਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਹੁਕਮਨਾਮੇ ਦੇ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਸੰਸਾਰ ਦੇ ਅੰਦਰ ਸੰਸਾਰੀ ਜੀਵ ਕਿਸੇ ਦੀ ਵੀ ਪੀੜਾ ਨੂੰ ਨਹੀਂ ਸਮਝਦੇ। ਕੌਣ ਜਾਣੇ ਪੀਰ ਪਰਾਈ ਹਮ ਨਾ ਹੀ ਪੀਰ ਪਰਾਈ, ਪਰਾਈ ਪੀੜ ਪਰਾਈ ਦਰਦ ਪਰਾਏ ਦੁੱਖ ਨੂੰ ਕੌਣ ਜਾਣ ਸਕਦਾ ਹੈ। ਜਿਸ ਤਨ ਲਾਗੈ ਸੋਈ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਜਿਸ ਸਰੀਰ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਲੱਗ ਜਾਂਦਾ ਹੈ, ਉਹੀ ਜਾਣਦਾ ਹੈ ਵੀ ਮੈਂ ਦੁਖੀ ਹਾਂ। ਸਤਿਗੁਰੂ ਜੀ ਕਹਿੰਦੇ ਹੋਰ ਪਰਾਈ ਪੀੜ ਨੂੰ ਕੌਣ ਜਾਣ ਸਕਦਾ ਹੈ, ਤੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਦੁਖੀਆਂ ਦਾ ਜ਼ਿਕਰ ਕੀਤਾ ਹੈ। ਔਰ ਅੱਜ ਦੇ ਸਮੇਂ ਅੰਦਰ ਕੁਝ ਸਾਡੇ ਨਾ ਵਿਦਵਾਨ ਵੀਰ ਇਹ ਗੱਲ ਕਹਿੰਦੇ ਨੇ ਕਿ ਗੁਰਬਾਣੀ ਦੇ ਅੰਦਰ ਰਾਮ ਚੰਦਰ ਜੀ ਦਾ ਨਾਮ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਰੋਵੈ ਰਾਮ ਨਿਕਾਲਾ ਭਇਆ, ਇੱਥੇ ਰਾਮ ਚੰਦਰ ਜੀ ਦਾ ਜ਼ਿਕਰ ਕੀਤਾ ਹੈ। ਜਦੋਂ ਸੀਤਾ ਅਤੇ ਲਛਮਣ ਦੋਵੇਂ ਵਿਛੜ ਗਏ, ਉਸ ਵੇਲੇ ਰਾਮ ਚੰਦਰ ਰੋਇਆ ਹੈ। ਔਰ ਸਤਸੰਗਤ ਇਸੇ ਤਰ੍ਹਾਂ ਸਿੱਧ ਗੋਸ਼ਟ ਦੀ ਬਾਣੀ ਅੰਦਰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ, ਗੁਰਮੁਖ ਵਧਿਓ ਸੇਤ ਵਧਾਤਾ, ਲੰਕਾ ਲੂਟੀ ਦੈਂਤ ਸੰਤਾਪੈ, ਰਾਮ ਚੰਦ ਮਾਰਿਓ ਅਹਰਾਵਣ, ਉੱਥੇ ਵੀ ਇਹਦਾ ਜ਼ਿਕਰ ਹੈ। ਕਿਉਂਕਿ ਗੁਰਬਾਣੀ ਦੇ ਅੰਦਰ ਕਿਤੇ ਕਿਤੇ ਇਤਿਹਾਸਕ ਪੱਖ ਵੀ ਆਉਂਦਾ ਹੈ, ਕਿਤੇ ਕਿਤੇ ਅਧਿਆਤਮਿਕ ਪੱਖ ਵੀ ਆਉਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਰਾਮ ਕਲੀ ਰਾਗ ਅੰਦਰ ਇਹ ਸ਼ਬਦ ਦੇ ਅੰਦਰ ਦੁਖੀਆਂ ਦਾ ਜ਼ਿਕਰ ਕੀਤਾ, ਜਨਮੇਜਾ ਦੁਖੀ ਹੈ, ਰਾਵਣ ਦੁਖੀ ਹੈ, ਜਿਹਨੇ ਪਰਾਈ ਔਰਤ ਨੂੰ ਚੁੱਕ ਕੇ ਲਿਜਾਣਾ ਕੀਤਾ। ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੁਖੀਆਂ ਦਾ ਜ਼ਿਕਰ ਕਰਕੇ ਇਹ ਗੱਲ ਕਹੀ ਹੈ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ, ਪਰ ਇਹਨਾਂ ਦੁੱਖਾਂ ਨੂੰ ਜਾਣਦਾ ਕੌਣ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਹੀ ਜਾਣਦਾ ਹੈ। ਗੁਰੂ ਕਿਰਪਾ ਕਰਦਾ ਹੈ, ਸਤਸੰਗਤ ਸਤਿਗੁਰੂ ਮਿਰਹਮਤ ਕਰਨ ਤਾਂ ਉਹ ਮਨੁੱਖ ਦੇ ਦੁੱਖ ਨੂੰ ਦੂਰ ਕਰ ਦਿੰਦੇ ਨੇ। ਜੇ ਕੁਵੈਦ ਦੇ ਅੰਦਰ ਸਮਰੱਥਾ ਹੈ ਨਾ ਕਿ ਉਹਨੂੰ ਰੋਗ ਦੀ ਸਮਝ ਆ ਜਾਵੇ ਤੇ ਉਹ ਦਵਾਈ ਦੇ ਕੇ ਰੋਗ ਕੱਟ ਦਿੰਦਾ ਹੈ, ਤੇ ਸਤਿਗੁਰੂ ਵਿੱਚ ਇੰਨੀ ਸਮਰੱਥਾ ਹੈ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਦੇ ਰੋਗ ਨੂੰ ਸਮਝਦੇ ਨੇ। ਪਰ ਸੰਸਾਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਕੋਈ ਕਿਸੇ ਦੀ ਪੀੜਾ ਨੂੰ ਨਹੀਂ ਜਾਣਦਾ। ਕੋਈ ਬਿਮਾਰ ਹੋਵੇ, ਕੋਈ ਦੁਖੀ ਹੋਵੇ, ਅਸੀਂ ਕਈ ਵਾਰ ਕਹਿ ਦਿੰਦੇ ਵੀ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਤਾਂ ਤੇਰਾ ਇਲਾਜ ਹੀ ਕਰਾ ਸਕਦੇ ਹਾਂ ਨਾ, ਤੇਰਾ ਦੁੱਖ ਤੋੜ ਕੇ ਨਹੀਂ ਲਾ ਸਕਦੇ ਅਸੀਂ, ਸਾਡੇ ਵੀ ਸਮਰੱਥਾ ਨਹੀਂ। ਸਤਿਸੰਗਤ ਜੀ, ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁੱਖਾਂ ਨਾਲ ਭਰਿਆ ਹੋਇਆ, ਤੁਸੀਂ ਜਿਸ ਮਨੁੱਖ ਦੇ ਪਾਸ ਬੇਨਤੀ ਕਰੋਗੇ ਨਾ ਵੀ ਮੈਂ ਬੜਾ ਦੁਖੀ ਹਾਂ, ਉਹ ਤੁਹਾਨੂੰ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਉਣੀ ਸ਼ੁਰੂ ਕਰ ਦੇਵੇਗਾ। ਉਹ ਕਹੇਗਾ, ਮਿੱਤਰਾ ਮੈਂ ਤੇਰੇ ਨਾਲੋਂ ਵੀ ਦੁਖੀ ਹਾਂ, ਜੇ ਤੂੰ ਦੁਖੀ ਹੈ ਨਾ ਤੇ ਮੈਂ ਤੇਰੇ ਨਾਲੋਂ ਘੱਟ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਸੁਖੀਏ ਕੋ ਪੇਖ ਹੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਜਿਹੜਾ ਸੁਖੀਆ ਹੈ, ਅਰੋਗ ਹੈ, ਕੋਈ ਦੁੱਖ ਨਹੀਂ, ਉਹ ਸਾਰਿਆਂ ਨੂੰ ਆਪਣੇ ਵਰਗਾ ਵੇਖਦਾ ਹੈ। ਪਰ ਜਿਹੜਾ ਰੋਗੀ ਹੈ ਨਾ, ਉਹਦੇ ਭਾਅ ਦੇ ਸਾਰੇ ਹੀ ਰੋਗੀ ਨੇ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਸਨਮੁੱਖ ਬੇਨਤੀ ਕੀਤੀ ਹੈ, ਮਹਾਰਾਜ ਜਦੋਂ ਆਪ ਜੀ ਦੇ ਦਰਸ਼ਨ ਕਰੀਦੇ ਨੇ ਉਦੋਂ ਸਾਨੂੰ ਸੁੱਖ ਪ੍ਰਾਪਤ ਹੁੰਦਾ ਹੈ। ਪਰ ਦੁੱਖ ਤਦੇ ਜਾਂ ਵਿਸਰ ਜਾਵੇ। ਦੁੱਖ ਤਾਂ ਹੀ ਸਾਨੂੰ ਆਣ ਕੇ ਘੇਰਾ ਪਾ ਲੈਂਦੇ ਨੇ ਜਦੋਂ ਅਸੀਂ ਪਰਮੇਸ਼ੁਰ ਨੂੰ ਯਾਦ ਨਹੀਂ ਕਰਦੇ। ਜਦੋਂ ਪਰਮੇਸ਼ੁਰ ਸਾਨੂੰ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ, ਸਤਸੰਗ ਜੀ ਉਸ ਵੇਲੇ ਦੁੱਖ ਜਿਹੜੇ ਨੇ ਨਾ, ਇਹ ਚਾਰ ਸ਼ਫੇਰਿਓਂ ਸਾਨੂੰ ਘੇਰਾ ਪਾਉਂਦੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਧਤਾਵੇ। ਜਿੰਨਾ ਬੰਦਾ ਬਹੁਤਾ ਭੱਜਾ ਫਿਰਦਾ ਹੈ ਨਾ, ਓਨੀ ਜ਼ਿਆਦਾ ਭੁੱਖ ਵੱਧਦੀ ਜਾਂਦੀ ਹੈ। ਤੋ ਸਤਿਗੁਰੂ ਜੀ ਕਹਿੰਦੇ, ਸੁੱਖ ਦੀ ਪ੍ਰਾਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚੋਂ ਪ੍ਰਾਪਤ ਹੁੰਦੀ ਹੈ। ਮਾਲਕ ਦੇ ਦਰਸ਼ਨ ਕੀਤਿਆਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਜੋ ਪਰਮਾਤਮਾ ਦੇ ਸਿਮਰਨ ਵਿੱਚੋਂ ਸੁਖ ਪ੍ਰਾਪਤ ਹੁੰਦਾ ਹੈ ਨਾ, ਉਹ ਰਾਜ ਭਾਗ ਵਿੱਚੋਂ ਸੁਖ ਨਹੀਂ ਮਿਲਦਾ। ਰਾਜੇ ਲੋਕ ਵੀ ਦੁਖੀ ਨੇ ਕਿ ਕਿਤੇ ਪਰਜਾ ਵਿੱਚ ਵਿਗਾੜ ਨਾ ਪੈ ਜਾਵੇ, ਕਿਤੇ ਸਾਡੀ ਖੁਰਸੀ ਨਾ ਖੁੱਸ ਜਾਵੇ। ਉਹਨਾਂ ਨੂੰ ਵੀ ਚਿੰਤਾ ਅਤੇ ਫਿਕਰ ਲੱਗਾ ਰਹਿੰਦਾ ਹੈ, ਰਾਤ ਦਿਨ ਚਿੰਤਾ ਖਾਈ ਜਾਂਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਪ੍ਰਭੂ ਦੇ ਸਿਮਰਨ ਵਿੱਚ ਜੁੜੇ ਹੋਏ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਦਰਸ਼ਨ ਕੀਤੇ, ਗੁਰੂ ਸ਼ਬਦ ਦੇ ਦਰਸ਼ਨ ਕੀਤੇ, ਗੁਰੂ ਸ਼ਬਦ ਨਾਲ ਜੁੜ ਗਏ, ਉਹਨਾਂ ਨੂੰ ਫਿਰ ਸਦੀਵ ਕਾਲ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਉਹ ਸੱਚਾ ਵਾਹਿਗੁਰੂ ਪਰਮੇਸ਼ਰ ਸਾਰੇ ਵਰਤਦਾ ਹੈ, ਅਤੇ ਜਿਤਨੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਕਾਇਨਾਤ ਸਾਜੀ ਹੈ, ਸ੍ਰਿਸ਼ਟੀ ਸਾਜੀ ਹੈ, ਇਹ ਸਾਰੀ ਸ੍ਰਿਸ਼ਟੀ ਉਸ ਮਾਲਕ ਦੇ ਪਾਸੋਂ ਮੰਗਦੀ ਹੈ। ਆਪਣੀ ਆਪਣੀ ਬੋਲੀ ਵਿੱਚ, ਆਪਣੀ ਆਪਣੀ ਜ਼ਬਾਨ ਵਿੱਚ ਹਰ ਕੋਈ ਪਰਮਾਤਮਾ ਦੇ ਕੋਲੋਂ ਮੰਗਦਾ ਹੈ। ਜੈਸੀ ਜੈਸੀ ਕਿਸੇ ਦੀ ਇੱਛਾ ਹੁੰਦੀ ਹੈ, ਭਾਵਨਾ ਹੁੰਦੀ ਹੈ, ਤਿਵੇਂ ਤਿਵੇਂ ਸਤਸੰਗ ਜੀ ਉਹ ਮੰਗਦੇ ਹਨ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਪਰਮੇਸ਼ਰ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦਾ ਦਾਤਾ ਹੈ। ਉਹਦੇ ਤੋਂ ਬਗੈਰ ਹੋਰ ਕੋਈ ਦਾਤ ਨਹੀਂ ਦਿੰਦਾ। ਇਹ ਸਾਨੂੰ ਭੁਲੇਖਾ ਵਾ ਵੀ ਜੇ ਮੈਂ ਨਾ ਹੋਵਾਂ ਤਾਂ ਪਰਿਵਾਰ ਭੁੱਖਾ ਮਰ ਜਾਵੇਗਾ, ਜੇ ਮੈਂ ਨਾ ਹੋਵਾਂ ਤਾਂ ਆਹ ਕੰਮ ਨਹੀਂ ਹੋ ਸਕਦਾ। ਅਤੇ ਜਦੋਂ ਅਸੀਂ ਨਹੀਂ ਸਾਂ ਉਦੋਂ ਵੀ ਸੰਸਾਰ ਦੇ ਕੰਮ ਹੋਈ ਜਾ ਰਹੇ ਸੀ, ਜੇ ਹੁਣ ਹਾਂ ਤਾਂ ਹੁਣ ਵੀ ਹੋਈ ਜਾ ਰਹੇ ਨੇ, ਅਤੇ ਜੇ ਨਹੀਂ ਹੋਵਾਂਗੇ ਤਾਂ ਤਾਂ ਵੀ ਹੋਈ ਜਾਣੇ ਨੇ, ਕਿਉਂਕਿ ਇਹ ਤਾਂ ਕੁਦਰਤ ਕਰਤੇ ਦੀ ਕੁਦਰਤ ਹੈ, ਕਰਤੇ ਦੀ ਖੇਡ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮ ਅੰਦਰ ਜੋ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ।
ਸਤਸੰਗ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੰਮ੍ਰਿਤਸਰ ਦੇ ਬਾਨੀ, ਜਿਨ੍ਹਾਂ ਨੇ ਲੁਕਾਈ ਦੇ ਭਲੇ ਵਾਸਤੇ ਪਾਵਨ ਸਰੋਵਰ ਦੀ खुदाई करवाई और जिथे हरिमंदर साहब सुभाए मान है इस स्थान ते थड़े उपर सतगुरु जी बैठ करके संगतां नूं पावन उपदेश दे के जीवां दियां मनुखां दियां बुझियां होईयां ज्ञान दियां जोतां जगाउंदे रहे। तो सतगुरां ने राग तनासरी अंदर ये पावन पवित्र शब्द उचारण किया है। सतगुरु गुरु ग्रंथ साहब जी दे अंग 670 ते सुभाए मान है।
मेरे साहा मैं हर दर्शन सुख होए।
सतगुरु पातशाह जी कैसे प्यार नाल बेनती करते हैं, हे मेरे पातशाह, हे वाहेगुरु जी, मैनू तुहाडे दर्शनां विच्चों ही सुख प्राप्त हुंदा है, तुहाडे दर्शन करके मैनू आत्मक सुख मिलता है। जे आप जी दे दर्शन प्राप्त होण तां मैं सुख प्राप्त कर सकदा। दर्शन देख जीवां गुर तेरा। हे सतगुरु, हे अकाल पुरख, मैं आप जी दा दर्शन करके ही जीऊंदा हां। जे दर्शन करन दे नाल पूर्ण कर्म होए प्रभ मेरा, फिर जेड़ा मेरा जिंदगी दा कर्म है ना, वो पूरा हो जांदा है। वार वार भटकना, संकल्पां विकल्पां फुरनियां दे घेरे विच फस जाना, इन्हां विच्चों छुट्टण दा जेड़ा कर्म सी ना, ਉਹ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਪੂਰਾ ਕਰ ਦਿੰਦੇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਪਾਤਸ਼ਾਹ, ਮੈਨੂੰ ਵਾਹਿਗੁਰੂ ਦੇ ਦਰਸ਼ਨਾਂ ਵਿੱਚੋਂ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤਾ ਜਿਉਂ ਤ੍ਰਿਖਾਵੰਤ ਬਿਨ ਨੀਰ। ਪਰਮੇਸ਼ਰ ਦੇ ਦਰਸ਼ਨਾਂ ਨੂੰ ਮੇਰਾ ਮਨ ਇਸ ਤਰ੍ਹਾਂ ਲੁਛਦਾ ਹੈ, ਤਪਦਾ ਹੈ ਜਿਵੇਂ ਕੋਈ ਪਿਆਸਾ ਮਨੁੱਖ ਪਾਣੀ ਨੂੰ ਲੁਛਦਾ ਹੈ ਕਿ ਕਿਵੇਂ ਨਾ ਕਿਵੇਂ ਪਾਣੀ ਪ੍ਰਾਪਤ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਮੇਰਾ ਮਨ ਵੀ ਇਸੇ ਤਰ੍ਹਾਂ ਉਸ ਮਾਲਕ ਦੇ ਦਰਸ਼ਨਾਂ ਨੂੰ ਚਾਹੁੰਦਾ ਹੈ ਤੇ ਦਰਸ਼ਨ ਕੀਤਿਆਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਦਰਸ਼ਨ ਕਉ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਹਰੇਕ ਆਦਮੀ ਚਾਹੁੰਦਾ ਹੈ ਕਿ ਮੈਨੂੰ ਗੁਰੂ ਸਾਹਿਬ ਜੀ ਦੇ ਪਰਮਾਤਮਾ ਦੇ ਦਰਸ਼ਨ ਹੋ ਜਾਣ, ਪਰ ਜਿਨ੍ਹਾਂ ਦੇ ਵੱਡੇ ਭਾਗ ਨੇ ਦਰਸ਼ਨਾਂ ਦੀ ਦਾਤ ਵੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਸਤਸੰਗਤ ਜੀ, ਕਈ ਵਾਰ ਅਸੀਂ ਦਰਸ਼ਨ ਕਰਨ ਵਾਸਤੇ ਮਨ ਬਣਾਉਂਦੇ ਹਾਂ ਕਿ ਚਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਪਰ ਕਰਮ ਸਾਥ ਨਾ ਦੇਣ ਕਰਕੇ ਫਿਰ ਅਸੀਂ ਰਹਿ ਜਾਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਪੂਰੇ ਭਾਗਾਂ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਨੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਮੋ ਅਣ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਰਾਤ ਦਿਨ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਵੇਖੋ ਪੁਰਾਤਨ ਸਮੇਂ ਜਿਹੜਾ ਕੋਈ ਗੁਰਮੁਖ ਗੁਰਸਿੱਖ ਸਰੀਰ ਕਰਕੇ ਗੁਰੂ ਸਾਹਿਬ ਜੀ ਦੇ ਪਾਸ ਨਹੀਂ ਸੀ ਨਾ ਆ ਸਕਦਾ ਤੇ ਉਹ ਮਨ ਹੀ ਮਨ ਕਰਕੇ ਗੁਰੂ ਸਾਹਿਬ ਜੀ ਨੂੰ ਯਾਦ ਕਰਦਾ ਸੀ ਤੇ ਗੁਰੂ ਸਾਹਿਬ ਜੀ ਉੱਥੇ ਪਹੁੰਚ ਕੇ ਉਹਨੂੰ ਦਰਸ਼ਨ ਦਿੰਦੇ ਸਨ। ਇੱਕ ਆਗਰੇ ਦੀ ਸਾਖੀ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਿੱਚ। ਇੱਕ ਬੀਬੀ ਜਿਸ ਦਾ ਘਰ ਵਾਲਾ ਨਾਸਤਕ ਹੈ ਉਹ ਆਪਣੀ ਔਰਤ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਤੋਂ ਰੋਕਦਾ ਹੈ, ਵਰਜਦਾ ਵੀ ਤੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਸਕਦੀ। ਐਸੇ ਨਾਸਤਕ ਅੱਜ ਵੀ ਹੋਣਗੇ ਸੰਸਾਰ ਦੇ ਅੰਦਰ। ਸਾਖੀਕਾਰ ਨੇ ਜ਼ਿਕਰ ਕੀਤਾ ਉਹ ਨਾਸਤਕ ਪੁਰਸ਼ ਜਿਹੜਾ ਆਪਣੀ ਘਰਵਾਲੀ ਨੂੰ ਕਹਿੰਦਾ ਤੂੰ ਗੁਰੂ ਦੇ ਦਰਸ਼ਨ ਨਹੀਂ ਕਰ ਸਕਦੀ ਤੇ ਉਹ ਮਨ ਹੀ ਮਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੀ ਹੈ ਸੱਚੇ ਪਾਤਸ਼ਾਹ ਬੜਾ ਚਿੱਤ ਕਰਦਾ ਤੁਹਾਡੇ ਦਰਸ਼ਨ ਕਰਨ ਨੂੰ, ਪਰ ਇਹ ਨਾਸਤਕ ਮੈਨੂੰ ਦਰਸ਼ਨ ਨਹੀਂ ਕਰਨ ਦਿੰਦਾ, ਕਿਰਪਾ ਕਰੋ ਮੈਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸਤਸੰਗਤ ਜੀ ਆਗਰੇ ਜਾਂਦੇ ਨੇ ਤੇ ਉਸ ਘਰ ਦੇ ਬੂਹੇ ਅੱਗੇ ਜਾ ਕੇ ਬੂਹਾ ਖੜਕਾ ਕੇ ਬੂਹਾ ਖਲਵਾ ਕੇ ਤੇ ਉਸ ਬੀਬੀ ਨੂੰ ਦਰਸ਼ਨ ਦਿੰਦੇ ਨੇ। ਜੇ ਮਾਤਾ ਭਾਗ ਭਰੀ ਕਸ਼ਮੀਰ ਦੇ ਵਿੱਚ ਹੈ ਨਾ, ਸਰੀਰ ਬਿਰਧ ਹੈ, ਉਹ ਚੱਲ ਕੇ ਨਹੀਂ ਆ ਸਕਦੀ ਪਰ ਮਨ ਹੀ ਮਨ ਅਰਦਾਸਾਂ ਕਰਦੀ ਹੈ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ, ਤੁਹਾਡੇ ਦਰਸ਼ਨ ਦੀ ਲੋਚਾ ਹੈ, ਕਿਰਪਾ ਕਰਕੇ ਪੂਰੀ ਕਰੋ। ਤਾਂ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੀ ਪਾਵਨ ਧਰਤੀ 'ਤੇ ਜਾ ਕਰਕੇ ਗੁਰਮੁਖੋ ਉੱਥੇ ਮਾਤਾ ਭਾਗ ਭਰੀ ਨੂੰ ਦਰਸ਼ਨ ਦਿੰਦੇ। ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਖਿੱਚ ਪੈਂਦੀ ਹੈ ਉਹ ਫਿਰ ਸਦਾ ਹੀ ਬੇਨਤੀਆਂ ਕਰਦੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਮੇਰੇ ਪਾਤਸ਼ਾਹ ਮੈਨੂੰ ਤਾਂ ਵਾਹਿਗੁਰੂ ਦੇ ਦਰਸ਼ਨ ਕੀਤਿਆਂ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਹੇ ਮੇਰੇ ਪਾਤਸ਼ਾਹ, ਮੇਰੀ ਬੇਦਨ ਪੀੜਾ ਨੂੰ, ਮੇਰੀ ਦਰਦ ਨੂੰ ਤੂੰ ਹੀ ਸਮਝਦਾ, ਹੋਰ ਕੋਈ ਮਨੁੱਖ ਨਹੀਂ ਸਮਝ ਸਕਦਾ, ਕਿਉਂਕਿ ਮੈਂ ਜਿਹਦੇ ਕੋਲ ਆਪਣੀ ਬੇਦਨ ਦਰਸਾਉਂਦੀ ਹਾਂ ਉਹ ਅੱਗੋਂ ਆਪਣੇ ਦੁੱਖਾਂ ਨਾਲ ਭਰਿਆ ਹੋਣ ਕਰਕੇ ਮੇਰੀ ਬੇਦਨ ਸੁਣਦਾ ਨਹੀਂ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਮੈਂ ਜਿਹਦੇ ਪਾਸ ਬੇਨਤੀ ਕਰਦਾ ਹਾਂ ਉਹ ਆਪਣੇ ਦੁੱਖਾਂ ਨਾਲ ਭਰਿਆ ਹੈ, ਉਹ ਪੰਡਾਂ ਖੋਲ੍ਹ ਲੈਂਦਾ ਆਪਣੇ ਦੁੱਖਾਂ ਦੀਆਂ, ਮੇਰਾ ਮੁੰਡਾ ਨਹੀਂ ਚੰਗਾ, ਮੇਰੀ ਧੀ ਨਹੀਂ ਚੰਗੀ, ਮੇਰਾ ਰਿਸ਼ਤੇਦਾਰ ਨਹੀਂ ਚੰਗਾ, ਮੈਂ ਦੁਖੀ ਹਾਂ, ਮੇਰਾ ਸਰੀਰ ਨਹੀਂ ਠੀਕ ਹੈਗਾ, ਉਹ ਆਪਣੇ ਦੁੱਖਾਂ ਦੀਆਂ ਹੀ ਗਾੜੀ ਫਰਿਸ਼ਤਾ ਫੋਲੀ ਜਾਂਦਾ ਹੈ। ਅਤੇ ਇਹ ਸੱਚੇ ਪਾਤਸ਼ਾਹ ਹਮਰੀ ਬੇਦਨ ਆਪ ਹੀ ਜਾਣਦੇ ਹੋ, ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਤ ਹੈ, ਜੋ ਤ੍ਰਿਖਾਵੰਤ ਬਿਨ ਨੀਰ, ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਸੱਚੇ ਪਾਤਸ਼ਾਹ ਜੀ ਮੇਰੇ ਮਨ ਦੀ ਪੀੜਾ, ਮੇਰੇ ਮਨ ਦੀ ਦਰਦ ਆਪ ਹੀ ਜਾਣਦੇ ਹੋ, ਆਪ ਜੀ ਤੋਂ ਬਗੈਰ ਹੋਰ ਕੋਈ ਜਾਣ ਨਹੀਂ ਸਕਦਾ। ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਉਤਾਰਦੇ ਹੋਏ ਦੀਪਾਲਪੁਰ ਪਹੁੰਚਦੇ ਨੇ। ਦੀਪਾਲਪੁਰ ਦੇ ਬਾਹਰ ਵਾਰ ਇੱਕ ਕੋਹੜੀ ਹੈ ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਕੋਲ ਜਾਂਦੇ ਨੇ। ਥੋੜ੍ਹਾ ਜਿਹਾ ਦਿਨ ਬਾਕੀ ਹੈ, ਚਾਨਣ ਹੈ। ਉਹਨੇ ਹਜ਼ੂਰ ਦੇ ਦਰਸ਼ਨ ਕੀਤੇ, ਬੜਾ ਸੁੱਖ ਹੋਇਆ। ਜਿੱਥੇ ਕੋਹੜ ਰੋਗ ਕਰਕੇ ਕੁਰਲਾਉਂਦਾ ਸੀ ਉੱਥੇ ਮਨ ਨੂੰ ਚੈਨ ਪ੍ਰਾਪਤ ਹੋਇਆ, ਦੁੱਖ ਤੋਂ ਥੋੜ੍ਹਾ ਜਿਹਾ ਛੁਟਕਾਰਾ ਮਿਲਿਆ। ਬੜੇ ਆਨੰਦ ਵਿੱਚ ਸੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ। ਪਰ ਜਦੋਂ ਸੂਰਜ ਅਸਤ ਹੋ ਗਿਆ, ਹਨੇਰਾ ਛਾ ਗਿਆ, ਹਜ਼ੂਰ ਦੇ ਦਰਸ਼ਨ ਹੋਣੋਂ ਹਟ ਗਏ, ਉਹ ਫਿਰ ਕਰਲਾਉਣ ਲੱਗ ਪਿਆ। ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਇਹ ਕਿਉਂ ਕਰਲਾਉਂਦਾ ਹੈ, ਕਾਰਨ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆ ਇਹ ਮਾੜੀ ਸੰਗਤ ਕਰਦਾ ਰਿਹਾ ਹੈ। ਮਾੜੀ ਸੰਗਤ ਕਰਕੇ ਇਹਦੇ ਸਰੀਰ 'ਤੇ ਇਹ ਕੋਹੜ ਰੋਗ ਹੋ ਗਿਆ ਹੈ। ਕੋਹੜ ਰੋਗ ਕਰਕੇ ਇਹ ਵਿਰਲਾਪ ਕਰਦਾ ਹੈ। ਸਤਿਗੁਰੂ ਜੀ ਨੇ, ਉਸ ਕੋਹੜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਮੈਨੂੰ ਤੰਦਰੁਸਤ ਕਰ ਸਕਦੇ ਹੋ, ਮੇਰੀ ਵੇਦਨ ਮੇਰੀ ਪੀੜਾ ਨੂੰ ਤੁਸੀਂ ਸਮਝਦੇ ਹੋ ਅਤੇ ਤੁਸੀਂ ਮੇਰੇ 'ਤੇ ਕਿਰਪਾ ਕਰੋ। ਉੱਥੇ ਹਜ਼ੂਰ ਨੇ ਸ਼ਬਦ ਉਚਾਰਨ ਕੀਤਾ ਸੀ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਜਿੱਥੇ ਉਸ ਕੋਹੜੀ ਦਾ ਕੋਹੜ ਰੋਗ ਦੂਰ ਕੀਤਾ, ਸਤਸੰਗਾਂ ਜੀ ਉੱਥੇ ਸਤਿਗੁਰੂ ਨੇ ਮਿਰਹਮਤ ਕੀਤੀ, ਉਹਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਸਿੱਖੀ ਸਰੂਪ ਵਿੱਚ ਲਿਆਂਦਾ। ਹਮਰੀ ਬੇਦਨ ਹਰ ਪ੍ਰਭ ਜਾਣਾ ਹੈ, ਸਾਡੀ ਬੇਦਨ ਸਾਡੀ ਪੀੜਾ ਨੂੰ ਹੇ ਮੇਰੇ ਪਾਤਸ਼ਾਹ ਤੁਸੀਂ ਹੀ ਜਾਣਦੇ ਹੋ, ਤੁਹਾਡੇ ਤੋਂ ਬਗੈਰ ਸਾਡੀ ਪੀੜਾ ਨੂੰ ਸਾਡੇ ਦਰਦ ਨੂੰ ਹੋਰ ਕੋਈ ਜਾਣ ਨਹੀਂ ਸਕਦਾ। ਬੀਬੀ ਦੇਸਾਂ ਮਾਲਵੇ ਦੇ ਰਹਿਣ ਵਾਲੀ, ਸਿਰ ਦਾ ਸਾਈਂ ਜਿਹੜਾ ਸੀ ਉਹ ਸਿਰ ਤੋਂ ਉੱਠ ਗਿਆ, ਔਰ ਸਤਸੰਗਤ ਜੀ ਜਿਹੜੇ ਪਰਿਵਾਰ ਦੇ ਮੈਂਬਰ ਸਨ ਉਹ ਬੀਬੀ ਦੇਸਾਂ ਨੂੰ ਘਰੋਂ ਨਹੀਂ ਸੀ ਬਾਹਰ ਜਾਣ ਦਿੰਦੇ, ਨਫ਼ਰਤ ਕਰਦੇ ਸੀ ਉਹਦੇ ਨਾਲ। ਬੀਬੀ ਦੇਸਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਵਾਸਤੇ ਇੱਕ ਖੇ ਸੁਣਿਆ, ਮਨ ਵਿੱਚ ਰੀਝ ਸੀ ਕਿ ਮੇਰੇ ਪਾਤਸ਼ਾਹ ਆਉਣਗੇ, ਮੈਂ ਉਹਨਾਂ ਦੇ ਦਰਸ਼ਨ ਕਰਕੇ ਅਤੇ ਇਹ ਖੇਸ ਉਹਨਾਂ ਨੂੰ ਭੇਟਾ ਕਰਾਂਗੀ। ਹੁਣ ਭਾਈ ਰਾਮ ਸਿੰਘ ਜੀ, ਭਾਈ ਫਤਿਹ ਸਿੰਘ ਹੋਣਾ ਨੇ ਜਦੋਂ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਆਪਣੇ ਨਗਰ ਲਿਆਉਣਾ ਕੀਤਾ ਅਤੇ ਉਹ ਬੀਬੀ ਦਰਵਾਜ਼ੇ ਦੇ ਓਹਲੇ ਖਲੋਤੀ ਹੈ ਖੇਸ ਲੈ ਕੇ, ਅਤੇ ਝੀਤ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਲੋਚਦੀ ਹੈ ਕਿ ਜਦੋਂ ਗੁਰੂ ਸਾਹਿਬ ਜੀ ਲੰਘਣਗੇ ਤਾਂ ਮੈਂ ਇਹ ਦਰਵਾਜ਼ੇ ਦੀ ਵਿੱਥ ਥੋਣੀ, ਸਤਿਗੁਰੂ ਦੇ ਦਰਸ਼ਨ ਕਰਾਂਗੀ। ਸਤਸੰਗਤ ਜੀ, ਹਜ਼ੂਰ ਨੇ ਆਪ ਆ ਕੇ ਦਰਸ਼ਨ ਦਿੱਤੇ। ਕਿਤਨੀ ਉਹਦੇ ਅੰਦਰ ਪੀੜਾ ਸੀ, ਕਿਤਨੀ ਦਰਦ ਸੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਉਹਨੂੰ ਸਮਝ ਗਏ, ਔਰ ਹਜ਼ੂਰ ਨੇ ਬੀਬੀ ਦੇਸਾਂ ਦੇ ਘਰੋਂ ਲੰਗਰ ਵੀ ਛਕਿਆ, ਬੀਬੀ ਨੇ ਉਹ ਖੇਸ ਵੀ ਅਰਪਣ ਕੀਤਾ। ਹਮਰੀ ਬੇਦਨ ਤੂੰ ਜਾਣਤਾ ਸਾਹਾ, ਮੇਰੇ ਪਾਤਸ਼ਾਹ ਸਾਡੀ ਪੀੜਾ ਸਾਡੀ ਦਰਦ ਨੂੰ ਤੁਸੀਂ ਹੀ ਜਾਣਦੇ ਹੋ।
ਅਵਰ ਕਿਆ ਜਾਣੈ ਕੋਈ,
ਮਹਾਰਾਜ ਹੋਰ ਸਾਡੀ ਪੀੜਾ ਨੂੰ ਸਾਡੀ ਦਰਦ ਨੂੰ ਕੋਈ ਕੀ ਜਾਣ ਸਕਦਾ ਹੈ, ਕਿਸੇ ਨੂੰ ਕੀ ਸਾਡੀ ਪੀੜਾ ਦੇ ਬਾਰੇ ਪਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਜਿਹੜੇ ਗੁਰੂ ਅੱਗੇ ਆਪਣੀ ਦਰਦ ਰੱਖਦੇ ਨੇ ਨਾ, ਜਿਹੜੇ ਗੁਰੂ ਅੱਗੇ ਆਣ ਕੇ ਅਰਦਾਸਾਂ ਰਾਹੀਂ ਆਪਣੀ ਪੀੜਾ ਸੁਣਾਉਂਦੇ ਨੇ, ਬਿਰਥਾ ਸੁਣਾਉਂਦੇ ਨੇ, ਅਤੇ ਗੁਰੂ ਕਿਰਪਾ ਕਰਦਾ ਹੈ, ਹਮਰੀ ਬੇਦਨ, ਜਿੱਥੇ ਸਾਡੀ ਬੇਦਨ ਸਾਡੀ ਪੀੜਾ ਨੂੰ ਗੁਰੂ ਸਮਝਦਾ ਨਾ, ਉੱਥੇ ਸਤਿਗੁਰੂ ਜੀ ਕਹਿੰਦੇ ਬੇਦਨ ਸਤਿਗੁਰ ਆਪ ਗਵਾਈ। ਸਤਿਗੁਰੂ ਆਪ ਕਿਰਪਾ ਕਰਕੇ ਇਹ ਸਾਡੀ ਪੀੜਾ ਨੂੰ ਦੂਰ ਕਰ ਦਿੰਦਾ। ਉਹਦੇ ਵਿੱਚ ਇੰਨੀ ਸਮਰੱਥਾ ਹੈ। ਗੁਣ ਕਰ ਬਖਸ਼ੇ ਅਵਗਣਿਆਰੇ, ਗੁਣ ਦੇ ਕੇ ਅਵਗਣਿਆਰਿਆਂ ਨੂੰ ਬਖਸ਼ ਦਿੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ, ਹੇ ਮੇਰੇ ਪਾਤਸ਼ਾਹ, ਆਪ ਜੀ ਤੋਂ ਬਗੈਰ ਹੋਰ ਸਾਈ ਸਾਡੀ ਇਸ ਪੀੜਾ ਨੂੰ ਸਾਡੀ ਦਰਦ ਨੂੰ ਕੋਈ ਕੀ ਜਾਣ ਸਕਦਾ ਹੈ ਜੀ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ।
ਹੇ ਮੇਰੇ ਪਾਤਸ਼ਾਹ, ਤੂੰ ਮੇਰਾ ਸੱਚਾ ਮਾਲਕ ਹੈ, ਪਿੱਛੇ ਵੀ ਸੀ ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ, ਕਿਉਂਕਿ ਉਹ ਪਰਮੇਸ਼ਰ ਸਦੀਵ ਕਾਲ ਹੈ। ਇਸ ਕਰਕੇ ਸਤਿਗੁਰੂ ਜੀ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਨੇ, ਹੇ ਮੇਰੇ ਪਾਤਸ਼ਾਹ, ਤੂੰ ਮੇਰਾ ਸੱਚਾ ਮਾਲਕ ਹੈ।
ਤੇਰਾ ਕੀਆ ਸੱਚ ਸਭ ਹੋਏ।
ਹੇ ਪਾਤਸ਼ਾਹ, ਤੇਰਾ ਕੀਤਾ ਹੋਇਆ ਸਭ ਕੁਝ ਸੱਚ ਹੁੰਦਾ ਹੈ, ਤੇਰੇ ਕੀਤੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ ਹੁੰਦਾ। ਦੁਨੀਆਂ ਦਾ ਬੰਦਾ ਕੋਈ ਕੰਮ ਕਰਕੇ ਆਵੇ ਤੇ ਕਈ ਲੋਕ ਉਹਦੇ 'ਤੇ ਭਰੋਸਾ ਨਹੀਂ ਕਰਦੇ ਵੀ ਇਹ ਝੂਠ ਬੋਲਦਾ, ਇਹ ਕੰਮ ਨਹੀਂ ਕਰ ਸਕਦਾ। ਪਰ ਵੇਖੋ, ਪਰਮੇਸ਼ਰ ਦੇ ਉੱਤੇ ਕਦੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਸਮਰੱਥ ਹੈ। ਜੋ ਵੀ ਉਹ ਕਰਦਾ ਹੈ ਉਹ ਸੱਚ ਹੀ ਕਰਦਾ ਹੈ, ਉਹਦੀ ਕਰਨੀ ਦੇ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਨੇ, ਹੇ ਮੇਰੇ ਸੱਚੇ ਮਾਲਕ ਵਾਹਿਗੁਰੂ ਜੀ, ਜੋ ਵੀ ਤੁਸੀਂ ਕਰਦੇ ਹੋ ਨਾ ਉਹ ਸੱਚ ਹੈ, ਕਿਉਂਕਿ ਉਹ ਕਿਸੇ ਨਾਲ ਸਲਾਹ ਨਹੀਂ ਕਰਦਾ। ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਉਹ ਕਿਸੇ ਦੇ ਨਾਲ ਸਲਾਹ ਕਰਕੇ ਨਹੀਂ ਕਾਰਜ ਕੋਈ ਕਰਦਾ, ਕਿ ਆ ਫਲਾਣੇ ਨੂੰ ਦੁੱਖ ਦੇਣਾ ਦਿਆਂ ਕਿ ਨਾ, ਕਿਉਂਕਿ ਸੁੱਖ ਤਾਂ ਆਪਾਂ ਸਾਰੇ ਮੰਗੀ ਜਾਂਦੇ ਹਾਂ ਵੀ ਸੱਚੇ ਪਾਤਸ਼ਾਹ ਅਸੀਂ ਸੁਖੀ ਰਹੀਏ, ਸਾਡਾ ਪਰਿਵਾਰ ਸੁਖੀ ਰਹੇ, ਸਾਡੇ ਰਿਸ਼ਤੇਦਾਰ ਵੀ ਸੁਖੀ ਰਹਿਣ। ਦੁੱਖ ਤਾਂ ਨਹੀਂ ਕਦੀ ਆਪਾਂ ਮੰਗਿਆ, ਪਰ ਦੁੱਖ ਅਣਮੰਗਿਆ ਸਾਨੂੰ ਮਿਲਦਾ ਹੈ, ਦੁੱਖ ਅਣਮੰਗਿਆ ਹੀ ਮਿਲਦਾ ਹੈ। ਤੇ ਉਹਦਾ ਕੀਤਾ ਸੱਚ ਹੈ, ਉਹਦੇ ਕੀਤੇ ਵਿੱਚ ਰੰਚਕ ਮਾਤਰ ਵੀ ਕੋਈ ਝੂਠ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੋ ਤੁਸੀਂ ਕਰ ਰਹੇ ਹੋ, ਜੋ ਤੁਹਾਡਾ ਵਰਤਾਰਾ ਹੈ, ਉਹ ਬਿਲਕੁਲ ਸੱਚ ਹੈ।
ਝੂਠਾ ਕਿਸ ਕੋ ਆਖੀਐ ਸਾ।
ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਮੇਰੇ ਪਾਤਸ਼ਾਹ, ਦੁਨੀਆਂ ਦੇ ਅੰਦਰ ਝੂਠਾ ਕਿਸ ਨੂੰ ਆਖੀਏ, ਕਿਉਂ ਝੂਠਾ ਸਾਨੂੰ ਕੋਈ ਜਾਪਦਾ ਹੀ ਨਹੀਂ। ਜਦੋਂ ਮਨੁੱਖ ਦੀ ਬਿਰਤੀ ਸਿਮਰਨ ਭਜਨ ਕਰਦਿਆਂ ਕਰਦਿਆਂ ਆਤਮਕ ਅਵਸਥਾ ਦੇ ਵਿੱਚ ਚਲੇ ਜਾਂਦੀ ਹੈ ਨਾ, ਬਿਰਤੀ ਉੱਚੀ ਉੱਠ ਜਾਂਦੀ ਹੈ, ਫਿਰ ਸਤਸੰਗਤ ਜੀ ਉਹਨੂੰ ਕੋਈ ਝੂਠਾ ਨਹੀਂ ਦਿਸਦਾ, ਉਹਨੂੰ ਸਾਰੇ ਪਰਮੇਸ਼ਰ ਦਾ ਰੂਪ ਦਿਸਦੇ ਨੇ, ਅਤੇ ਪਰਮੇਸ਼ਰ ਸੱਚ ਸਰੂਪ ਹੈ। ਫਿਰ ਉਹ ਸਾਰਿਆਂ ਨੂੰ ਹੀ ਸੱਚ ਸਰੂਪ ਸਮਝਦਾ ਹੈ, ਉਹ ਕਿਸੇ ਨੂੰ ਝੂਠਾ ਨਹੀਂ ਸਮਝਦਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਨਾ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਕਿਸੇ ਨੂੰ ਮਾੜਾ ਕਹਿ ਕੇ ਝਗੜਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਸਾਰੀ ਲੋਕਾਈ ਉਹ ਪਰਮੇਸ਼ਰ ਦੀ ਸਾਜੀ ਹੋਈ ਹੈ। ਤੇ ਪਰਮੇਸ਼ਰ ਦੀ ਸਾਜੀ ਹੋਣ ਕਰਕੇ ਆਪਾਂ ਕਿਹਨੂੰ ਝੂਠਾ ਕਹਾਂਗੇ ਵੀ ਇਹ ਝੂਠਾ ਹੈ ਝੂਠਾ ਹੈ? ਹਾਂ ਤਾਂ ਸਾਰੇ ਆਪਾਂ ਇੱਕੋ ਜਿਹੀ, ਝੂਠਾ ਕਿਸ ਕੋ ਆਖੀਏ ਸਾਹਾ, ਮੇਰੇ ਪਾਤਸ਼ਾਹ ਝੂਠਾ ਕਿਸ ਨੂੰ ਆਖੀਏ ਜੀ?
ਦੂਜਾ ਨਾਹੀਂ ਕੋਈ,
ਕਿਉਂਕਿ ਸਾਨੂੰ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਾਰੇ ਸਰੀਰਾਂ ਸਰੀਰਾਂ ਦੇ ਵਿੱਚੋਂ ਪਰਮੇਸ਼ਰ ਵੱਸਦਾ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਤੁਹਾਡੇ ਤੋਂ ਬਗੈਰ ਦੂਜਾ ਕੋਈ ਹੈ ਨਹੀਂ, ਅਤੇ ਮੈਂ ਝੂਠਾ ਕਿਹਨੂੰ ਆਖਾਂ? ਭਾਈ ਘਨੱਈਆ ਜੀ, ਮੈਦਾਨੇ ਜੰਗ ਦੇ ਅੰਦਰ ਸਾਰਿਆਂ ਨੂੰ ਪਾਣੀ ਪਿਆਈ ਜਾਂਦੇ ਨੇ, ਸ਼ਿਕਾਇਤ ਹੋਈ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕੋਲ ਸੱਦ ਕੇ ਕਿਹਾ ਤੁਹਾਡੀ ਸ਼ਿਕਾਇਤ ਹੋਈ ਹੈ, ਤੁਸੀਂ ਜੰਗ ਵਿੱਚ ਸਾਰਿਆਂ ਨੂੰ ਪਾਣੀ ਪਿਆਉਂਦੇ ਹੋ। ਅਤੇ ਭਾਈ ਸਾਹਿਬ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹਨਾਂ ਸਾਰਿਆਂ ਦੇ ਵਿੱਚ ਮੈਨੂੰ ਤੁਸੀਂ ਦਿਸਦੇ ਸੀ, ਤੁਹਾਡੇ ਤੋਂ ਬਗੈਰ ਮੈਨੂੰ ਉੱਥੇ ਹੋਰ ਕੋਈ ਦੂਜਾ ਦਿਸਿਆ ਹੀ ਨਹੀਂ, ਮੈਂ ਤਾਂ ਤੁਹਾਨੂੰ ਪਾਣੀ ਪਿਲਾਉਂਦਾ ਰਿਹਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਪਾਤਸ਼ਾਹ, ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ, ਸਾਰੇ ਸਰੀਰਾਂ ਦੇ ਵਿੱਚ ਤਾਂ ਤੁਸੀਂ ਵੱਸਦੇ ਹੋ, ਅਤੇ ਫਿਰ ਕਿਹਨੂੰ ਝੂਠਾ ਆਖੀਏ ਵੀ ਇਹ ਝੂਠਾ ਹੈ? ਹਾਂ, ਜਿਸ ਸਰੀਰ ਵਿੱਚ ਤੁਸੀਂ ਨਾ ਹੋਵੋਗੇ ਉਹਨੂੰ ਤਾਂ ਅਸੀਂ ਕਹਿ ਸਕਦੇ ਹਾਂ, ਪਰ ਐਸਾ ਸਰੀਰ ਕੋਈ ਹੈ ਨਹੀਂ ਜਿੱਥੇ ਤੁਸੀਂ ਨਹੀਂ ਵੱਸਦੇ। ਉਹ ਸਾਰੀ ਲੋਕਾਈ ਦੇ ਵਿੱਚ ਪਰਮੇਸ਼ਰ ਵੱਸਦਾ ਹੈ, ਇਸ ਕਰਕੇ ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਹੇ ਮੇਰੇ ਪਾਤਸ਼ਾਹ ਤੂੰ ਸਾਰਿਆਂ ਦੇ ਵਿੱਚ ਵਰਤਦਾ ਹੈ, ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ।
ਸਭ ਤੁਝੇ ਧਿਆਵਹਿ ਦਿਨ ਰਾਤ,
ਤੇ ਸਾਰੇ ਜੀਵ ਜੰਤੂ ਦਿਨ ਰਾਤ ਤੁਹਾਨੂੰ ਹੀ ਚੇਤੇ ਕਰਦੇ ਨੇ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਤ ਸੰਗਤ ਜੀ, ਜਿਤਨੇ ਵੀ ਪਸ਼ੂ ਪੰਛੀ ਇਤਿਆਦਕ, ਉਹ ਸਾਰੇ ਆਪਣੀ ਆਪਣੀ ਬੋਲੀ ਦੇ ਵਿੱਚ ਪਰਮੇਸ਼ਰ ਨੂੰ ਯਾਦ ਕਰਦੇ ਨੇ, ਜਪਦੇ ਨੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ, ਉਹ ਸਾਰਿਆਂ ਦੇ ਵਿੱਚ ਹੀ ਵਰਤਦਾ ਹੈ। ਇਸੇ ਕਰਕੇ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ, ਜੋ ਸਭ ਮਹਿ ਏਕ ਖੁਦਾਏ ਕਹਿਤ ਹੋ ਤਾਂ ਕਿਉਂ ਮੁਰਗੀ ਮਾਰੈ। ਜੇ ਤੁਸੀਂ ਸਾਰਿਆਂ ਦੇ ਵਿੱਚ ਇੱਕ ਖੁਦਾ ਨੂੰ ਮੰਨਦੇ ਹੋ ਤਾਂ ਫਿਰ ਮੁਰਗੀ ਕਿਉਂ ਮਾਰਦੇ ਹੋ? ਮੁਰਗੀ ਵਿੱਚ ਖੁਦਾ ਨਹੀਂ, ਮੁਰਗੀ ਵਿੱਚ ਵੀ ਖੁਦਾ ਹੈ। ਐਸੀ ਕੋਈ ਵਸਤੂ ਨਹੀਂ ਜਿਸ ਵਿੱਚ ਪਰਮੇਸ਼ਰ ਦਾ ਨਿਵਾਸ ਨਹੀਂ। ਇਸ ਕਰਕੇ ਹੇ ਮੇਰੇ ਪਾਤਸ਼ਾਹ, ਤੁਸੀਂ ਸਾਰਿਆਂ ਦੇ ਵਿੱਚ ਹੀ ਵਰਤਦੇ ਹੋ, ਸਾਰੇ ਦਿਨ ਰਾਤ ਆਪ ਜੀ ਨੂੰ ਚੇਤੇ ਕਰਦੇ ਹਨ।
ਸਭ ਤੁਝੇ ਥਾਵੋ ਮੰਗਦੇ ਮੇਰੇ ਸਾਹਾ,
ਹੇ ਮੇਰੇ ਪਾਤਸ਼ਾਹ ਸਾਰੇ ਜੀਵ ਆਪ ਜੀ ਦੇ ਪਾਸੋਂ ਮੰਗਦੇ ਹਨ। ਕੋਈ ਕੋਈ ਵਸਤੂ ਮੰਗਦਾ ਹੈ, ਕੋਈ ਕੋਈ ਵਸਤੂ ਮੰਗਦਾ ਹੈ, ਮੰਗਦੇ ਸਾਰੇ ਉਹਦੇ ਪਾਸੋਂ ਨੇ। ਸਤ ਸੰਗਤ, ਅਸੀਂ ਸਾਰੇ ਹੀ ਉਸ ਪਰਮੇਸ਼ਰ ਦੇ ਮੰਗਤੇ ਹਾਂ। ਉਹ ਸਾਡਾ ਸ਼ਹਿਨਸ਼ਾਹ ਹੈ, ਸਾਡਾ ਪਾਤਸ਼ਾਹ ਹੈ, ਅਸੀਂ ਸਾਰੇ ਉਹਦੇ ਦਰ ਦੇ ਭਿਖਾਰੀ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਸਤ ਸੰਗਤ ਜੀ, ਉਹ ਸਾਡਾ ਨਿੱਜੀ ਮਾਲਕ ਹੈ, ਇਹ ਸਾਰੀਆਂ ਦਾਤਾਂ ਦੇਣ ਵਾਲਾ ਉਹ ਆਪ ਹੈ। ਦਿੰਦਾ ਦੇ ਲੈਂਦੇ ਥੱਕ ਪਾਹੇ, ਦਾਤਾਂ ਦੇਣ ਵਾਲਾ ਪਰਮੇਸ਼ਰ ਦਾਤਾਂ ਦੇ ਹੀ ਜਾਂਦਾ ਹੈ, ਦਾਤਾਂ ਲੈਣ ਵਾਲੇ ਥੱਕ ਜਾਂਦੇ ਨੇ, ਮੁੱਕ ਜਾਂਦੇ ਨੇ, ਪਰ ਉਹ ਪਰਮੇਸ਼ਰ ਦਾਤਾਂ ਦੇਣ ਤੋਂ ਪਿੱਛੇ ਨਹੀਂ ਹਟਦਾ। ਦਾਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਸਾਰਿਆਂ ਜੀਆਂ ਨੂੰ ਦਾਤਾਂ ਦੇ ਰਿਹਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸਿਰ ਬਸਿਰ ਸਾਰਿਆਂ ਨੂੰ ਉਹ ਰਿਜਕ ਪਹੁੰਚਾ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਹੈ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਸਤਿਗੁਰੂ ਜੀ ਕਹਿੰਦੇ, ਹੇ ਪ੍ਰਾਣੀ ਤੂੰ ਕਿਉਂ ਚਿੰਤਾ ਕਰਦਾ ਹੈ? ਚਿੰਤਾ ਤੇ ਪਰਮੇਸ਼ਰ ਨੂੰ ਹੈ, ਜਿਹਨੇ ਸਾਰੀ ਲੁਕਾਈ ਨੂੰ ਪੈਦਾ ਕੀਤਾ। 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੂੰ ਕੋ ਤਦਕਾ, ਸਾਰੇ ਉਹਦੇ ਪਾਸੋਂ ਮੰਗਦੇ। ਇੱਕ ਵਾਰੀ ਕਹਿੰਦੇ, ਇੱਕ ਫਕੀਰ ਔਰੰਗਜ਼ੇਬ ਦੇ ਕੋਲ ਚਲੇ ਗਿਆ ਮੰਗਣ ਵਾਸਤੇ। ਔਰੰਗਜ਼ੇਬ ਮਸੀਤ ਵਿੱਚ ਨਮਾਜ਼ ਗੁਜ਼ਾਰ ਰਿਹਾ ਸੀ, ਸਿਪਾਹੀਆਂ ਨੇ ਰੋਕ ਦਿੱਤਾ, ਕਹਿਣ ਲੱਗੇ ਠਹਿਰ ਜਾ। ਕਹਿਣ ਲੱਗਾ, ਮੈਂ ਮੰਗਣ ਵਾਸਤੇ ਆਇਆ ਹਾਂ। ਉਹ ਸਿਪਾਹੀ ਕਹਿਣ ਲੱਗੇ, ਅਜੇ ਬਾਦਸ਼ਾਹ ਸਲਾਮਤ ਆਪ ਮੰਗ ਰਿਹਾ ਹੈ, ਉਹ ਮੰਗ ਕੇ ਫਿਰ ਤੈਨੂੰ ਦੇਵੇਗਾ। ਉਹਨੇ ਆਖਿਆ, ਅੱਛਾ ਇਹ ਵੀ ਮੰਗਤਾ ਹੈ, ਅਤੇ ਫਿਰ ਮੈਂ ਵੀ ਮੰਗਤਾ, ਮੇਰੇ ਵਿੱਚ ਅਤੇ ਇਹਦੇ ਵਿੱਚ ਫਰਕ ਕੀ ਹੈ? ਫਰਕ ਤਾਂ ਇੰਨਾ ਕੀ ਹੈ, ਅਸੀਂ ਉਹਦੇ ਮੰਗਤਿਆਂ ਪਾਸੋਂ ਕਈ ਵਾਰ ਮੰਗਣ ਤੁਰ ਪੈਂਦੇ ਹਾਂ। ਅਤੇ ਉਸ ਫਕੀਰ ਨੇ ਕਿਹਾ, ਜੇ ਇਹ ਵੀ ਮੰਗਤਾ ਅਤੇ ਮੈਂ ਵੀ ਮੰਗਤਾ, ਇਹ ਵੀ ਮੰਗਦਾ ਅਤੇ ਫਿਰ ਮੈਂ ਉਸੇ ਪਾਸੋਂ ਮੰਗਾਂਗਾ ਜਿਸ ਪਾਸੋਂ ਇਹ ਮੰਗ ਰਿਹਾ। ਸਤਸੰਗਤ ਜੀ, ਭਾਵੇਂ ਕੋਈ ਬਾਦਸ਼ਾਹ ਹੈ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਕੰਗਾਲ ਹੈ, ਸਾਰੇ ਹੀ ਉਸ ਪਰਮੇਸ਼ਰ ਦੇ ਦਰ ਦੇ ਮੰਗਤੇ ਨੇ, ਭਿਖਾਰੀ ਨੇ, ਸਾਰੇ ਹੀ ਉਹਦੇ ਪਾਸੋਂ ਮੰਗਦੇ ਹਨ।
ਤੂੰ ਸਭਨਾ ਕਰੇ ਇੱਕ ਦਾਤ,
ਹੇ ਮੇਰੇ ਪਾਤਸ਼ਾਹ ਤੂੰ ਸਾਰਿਆਂ ਨੂੰ ਇੱਕੋ ਹੀ ਦਾਤਾਂ ਦੇਣ ਵਾਲਾ ਹੈ, ਤੂੰ ਆਪ ਹੀ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ।
ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ,
ਹੇ ਮੇਰੇ ਪਾਤਸ਼ਾਹ ਇਹ ਸਾਰੇ ਜੀਵ ਜੰਤੂ ਤੇਰੇ ਵਿੱਚ ਨੇ। ਸਤਸੰਗਤ ਜੀ, ਜਿਵੇਂ ਸੋਨੇ ਦੇ ਗਹਿਣੇ ਹੈ ਤਾਂ ਸੋਹਣਾ ਹੀ ਆ ਨਾ, ਪਾਣੀ ਤੋਂ ਪੈਦਾ ਹੋਏ ਬੁਲਬੁਲੇ ਹੈ ਤਾਂ ਪਾਣੀ ਦਾ ਰੂਪ ਹੀ ਹੈ ਨਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਇਹ ਜੀਵ ਜੰਤੂ ਤੇਰੇ ਤੋਂ ਪੈਦਾ ਹੋਏ ਨੇ ਅਤੇ ਹੈਣ ਤੇਰੇ ਹੀ, ਤੂੰ ਸਾਰਿਆਂ ਦੇ ਵਿੱਚ ਹੈ। ਹੇ ਮੇਰੇ ਪਾਤਸ਼ਾਹ ਇਹ ਸਾਰੇ ਜੀਵ ਜੰਤੂ ਤੇਰੇ ਵਿੱਚ ਹਨ।
ਤੁਜਤੇ ਬਾਹਰ ਕੋਈ ਨਾਹੀਂ,
ਹੇ ਸ਼ਹਿਨਸ਼ਾਹ ਤੇਰੇ ਤੋਂ ਬਾਹਰ ਤਾਂ ਕੋਈ ਵੀ ਨਹੀਂ, ਕੋਈ ਆਕੀ ਨਹੀਂ ਹੋ ਸਕਦਾ, ਇਹ ਸਾਰੇ ਤੇਰੇ ਹੁਕਮ ਅੰਦਰ ਨੇ। ਸਾਰੇ ਜੀਵ ਜੰਤੂ ਪਰਮੇਸ਼ਰ ਦੇ ਹੁਕਮ ਵਿੱਚ ਨੇ, ਭਾਵੇਂ ਕੋਈ ਬਾਦਸ਼ਾਹ, ਭਾਵੇਂ ਕੋਈ ਕੰਗਾਲ ਹੈ, ਰਾਜਾ ਹੈ, ਸਾਰੇ ਉਸ ਮਾਲਕ ਦੇ ਹੁਕਮ ਵਿੱਚ ਨੇ। ਹੇ ਮਾਲਕ ਤੇਰੇ ਤੋਂ ਬਗੈਰ ਕੋਈ ਵੀ ਨਹੀਂ।
ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ।
ਹੇ ਮੇਰੇ ਪਾਤਸ਼ਾਹ ਇਹ ਸਾਰੇ ਜੀਵ ਤੇਰੇ ਹਨ ਅਤੇ ਤੂੰ ਸਾਰਿਆਂ ਦਾ ਹੈ, ਕਿਉਂਕਿ ਤੇਰੇ ਵਿੱਚ ਅਤੇ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ। ਇਹ ਜੀਵ ਜੰਤੂ ਪਰਮੇਸ਼ਰ ਦਾ ਸਰੂਪ ਹਨ ਅਤੇ ਪਰਮੇਸ਼ਰ ਜੀਵਾਂ ਦਾ ਸਰੂਪ ਹੈ। ਨਿਰਗੁਣ ਅਤੇ ਸਰਗੁਣ ਥੀਆ, ਨਿਰਗੁਣ ਤੋਂ ਉਹਨੇ ਇਹ ਸਰਗੁਣ ਆਪਣਾ ਸਰੂਪ ਧਾਰਨ ਕੀਤਾ ਹੋਇਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਸਭ ਜੀ ਤੇਰੇ, ਤੂੰ ਸਭ ਸਦਾ ਮੇਰੇ ਸਾਹਾ। ਹੇ ਮੇਰੇ ਪਾਤਸ਼ਾਹ ਇਹ ਸਾਰੇ ਜੀਵ ਤੇਰੇ ਹਨ ਤੇ ਤੂੰ ਸਾਰਿਆਂ ਦਾ ਹੈ
ਸਭ ਤੁਝੇ ਮਾਹੇ ਸਮਾਹੇ
ਆਖਰ ਨੂੰ ਇਹ ਸਾਰੇ ਤੇਰੇ ਵਿੱਚ ਹੀ ਸਮਾ ਜਾਣਗੇ ਆਖਰ ਨੂੰ ਸਾਰੇ ਤੇਰੇ ਵਿੱਚ ਹੀ ਲੀਨ ਹੋਣਗੇ ਜਿਵੇਂ ਪਾਣੀ ਤੋਂ ਉੱਠੀਆਂ ਤਰੰਗਾਂ ਆਖਰ ਪਾਣੀ ਦੇ ਵਿੱਚ ਲੀਨ ਹੋ ਜਾਂਦੀਆਂ ਨੇ ਦੀਵੇ ਤੋਂ ਉੱਠੀ ਲਾਟ ਆਖਰ ਦੀਵੇ ਵਿੱਚ ਸਮਾ ਜਾਂਦੀ ਹੈ ਇਸੇ ਤਰ੍ਹਾਂ ਇਹ ਜੀਵ ਤੇਰੇ ਤੋਂ ਪੈਦਾ ਹੋਏ ਨੇ ਤੇ ਆਖਰ ਤੇਰੇ ਵਿੱਚ ਹੀ ਸਮਾ ਜਾਣਗੇ
ਸਭਨਾ ਕੀ ਤੂੰ ਵਾਸ ਹੈ ਮੇਰੇ ਪਿਆਰੇ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਪਿਆਰੇ ਤੂੰ ਸਾਰਿਆਂ ਦੀ ਆਸ ਹੈ ਸਾਰੇ ਤੇਰੀ ਆਸ ਰੱਖਦੇ ਨੇ ਸਭ ਕੋ ਆਸਾ ਤੇਰੀ ਬੈਠਾ ਘੱਟ ਘੱਟ ਅੰਤਰ ਤੂੰ ਹੈ ਉੱਠਾ ਹੇ ਮੇਰੇ ਪਾਤਸ਼ਾਹ ਹੇ ਮੇਰੇ ਪਿਆਰੇ ਇਹ ਸਾਰੇ ਤੇਰੀ ਆਸੇ ਬੈਠੇ ਹੋਏ ਨੇ ਸਾਰੇ ਜੀਵ ਜੰਤੂ ਤੇਰੀ ਆਸ ਰੱਖ ਰਹੇ ਨੇ ਗੁਰਮੁਖੋ ਜਿਨ੍ਹਾਂ ਨੇ ਪਰਮੇਸ਼ਰ ਦੀ ਆਸ ਰੱਖੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਥੋੜ ਨਹੀਂ ਪਰ ਜਿਨ੍ਹਾਂ ਨੇ ਉਸ ਮਾਲਕ ਨੂੰ ਛੱਡ ਕੇ ਮੰਗਤਿਆਂ ਦੀ ਆਸ ਰੱਖੀ ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਜਿਹੜੇ ਮੰਗਤਿਆਂ ਨੂੰ ਮੰਗਣ ਜਾਂਦੇ ਨੇ ਨਾ ਉਹਨਾਂ ਨੂੰ ਪ੍ਰਾਪਤ ਕੁਛ ਨਹੀਂ ਹੁੰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਾਰੇ ਜੀਵ ਜੰਤੂ ਤੇਰੀ ਆਸੇ ਬੈਠੇ ਨੇ ਤੇਰੀ ਆਸ ਰੱਖਦੇ ਨੇ ਵੀ ਮਾਲਕ ਕਿਰਪਾ ਕਰੇਗਾ ਸਾਦੇ ਤੇ ਰਹਿਮਤ ਕਰੇਗਾ
ਸਭ ਤੁਝੇ ਧਿਆਵਹਿ ਮੇਰੇ ਸਾਹਾ
ਹੇ ਮੇਰੇ ਪਾਤਸ਼ਾਹ ਸਾਰੇ ਜੀਵ ਜੰਤੂ ਤੈਨੂੰ ਧਿਆਉਂਦੇ ਹਨ ਤੁਹਾਡਾ ਹੀ ਧਿਆਨ ਧਰਦੇ ਹਨ
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ
ਹੇ ਮੇਰੇ ਪਿਆਰੇ ਜਿਵੇਂ ਆਪ ਜੀ ਨੂੰ ਭਾਵੇ ਚੰਗਾ ਲੱਗੇ ਤੇ ਸਾਨੂੰ ਆਪਣੇ ਚਰਨਾਂ ਦੇ ਕੋਲ ਰੱਖੀ ਅਥਵਾ ਜਿਵੇਂ ਆਪ ਜੀ ਨੂੰ ਚੰਗਾ ਲੱਗੇ ਜਿਵੇਂ ਆਪ ਜੀ ਨੂੰ ਭਾਵੇ ਤੇਵੇਂ ਸਾਡੀ ਰੱਖਿਆ ਕਰੀ ਕਿਉਂਕਿ ਰੱਖਿਆ ਕਰਨ ਵਾਲਾ ਵੀ ਉਹ ਪਰਮੇਸ਼ੁਰ ਆਪ ਹੈ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਜਿਸ ਦਾ ਮਾਲਕ ਡਾਢਾ ਹੈ ਨਾ ਜਿਸ ਦਾ ਮਾਲਕ ਰਖਵਾਲਾ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਨ੍ਹਾਂ ਦਾ ਰਖਵਾਲਾ ਉਹ ਪਰਮੇਸ਼ੁਰ ਆਪ ਹੈ ਨਾ ਸਤਸੰਗਤ ਜੀ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ ਅਤੇ ਜਿਨ੍ਹਾਂ ਦਾ ਪਰਮੇਸ਼ੁਰ ਰਖਵਾਲਾ ਨਹੀਂ ਨਾ ਅਤੇ ਜਿਹੜੇ ਉਹਨਾਂ ਨੇ ਰਖਵਾਲੇ ਰੱਖੇ ਹੁੰਦੇ ਨਾ ਬਾਡੀਗਾਰਡ ਕਈ ਵਾਰ ਉਹ ਬਾਡੀਗਾਰਡ ਹੀ ਗੱਡੀ ਚੜ੍ਹਾ ਦਿੰਦੇ ਨੇ ਕਈ ਵਾਰ ਉਹ ਬਾਡੀਗਾਰਡ ਹੀ ਗੱਡੀ ਚੜ੍ਹਾ ਦਿੰਦੇ ਨੇ ਵੀ ਚਲੋ ਇਹਦਾ ਫਸਤਾ ਵੱਢੋ ਇਸ ਕਰਕੇ ਸਤਿਗੁਰੂ ਜੀ ਬੇਨਤੀ ਕਰਦੇ ਨੇ ਹੇ ਮੇਰੇ ਪਿਆਰੇ ਜਿਵੇਂ ਆਪ ਜੀ ਨੂੰ ਭਾਵੇ ਤੇਵੇਂ ਸਾਨੂੰ ਰੱਖ ਲਵੀ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਇਸ ਲੋਕ ਵਿੱਚ ਵੀ ਸਾਡੀ ਰਖਵਾਲੀ ਕਰਨ ਵਾਲਾ ਪਰਮੇਸ਼ੁਰ ਹੈ ਪਰਲੋਕ ਵਿੱਚ ਵੀ ਰਖਵਾਲੀ ਕਰਨ ਵਾਲਾ ਉਹ ਪਰਮੇਸ਼ੁਰ ਆਪ ਹੈ ਇਸ ਕਰਕੇ ਬੇਨਤੀ ਕਰਿਆ ਕਰੀਏ ਮਹਾਰਾਜ ਜਿਵੇਂ ਆਪ ਜੀ ਨੂੰ ਚੰਗਾ ਲੱਗੇ ਤੇਵੇਂ ਸਾਨੂੰ ਰੱਖ ਲਿਓ
ਸੱਚ ਨਾਨਕ ਕੇ ਪਾਤਸ਼ਾਹ
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਪਾਤਸ਼ਾਹ ਸੱਚ ਸਰੂਪ ਹੈ ਮੇਰਾ ਪਾਤਸ਼ਾਹ ਸਦੀਵ ਕਾਲ ਰਹਿਣ ਵਾਲਾ ਹੈ ਸਦਾ ਸਥਿਰ ਰਹਿਣ ਵਾਲਾ ਹੈ ਐਸੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ ਮਹਾਰਾਜ ਆਪ ਸਭ ਦੇ ਰਾਖਿਓ ਕਿਰਪਾ ਕਰੋ ਸਾਡੇ ਤੇ ਵੀ ਰਹਿਮਤ ਕਰੋ ਜਿਵੇਂ ਚੰਗਾ ਲੱਗੇ ਤਿਵੇਂ ਰੱਖਿਓ ਜੀ ਪਰ ਅਸੀਂ ਕਦੀ ਇਹ ਬੇਨਤੀ ਕਰਦੇ ਨਹੀਂ ਭਗਤ ਨਾਮਦੇਵ ਜੀ ਨੇ ਬੇਨਤੀ ਕੀਤੀ ਹੈ ਜੋ ਰਾਜ ਦੇਹੇ ਤਾਂ ਕਵਣ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਇਹ ਰੱਖਣ ਦੀ ਗੱਲ ਆਖਿਆ ਪਰਮਾਤਮਾ ਜੇ ਰਾਜ ਭਾਗ ਦੇ ਦੇਵੇਂਗਾ ਤਾਂ ਮੇਰੀ ਕੀ ਵਡਿਆਈ ਹੈ ਇਹ ਰਾਜ ਭਾਗ ਵੀ ਤੇਰਾ ਹੀ ਹੈ ਤੇ ਜੇ ਠੂਠਾ ਫੜਾ ਕੇ ਮੰਗਵਾਵੇਂਗਾ ਲੋਕਾਂ ਦੇ ਪਾਸੋਂ ਤੇ ਫਿਰ ਮੇਰਾ ਕੀ ਘਟ ਜਾਵੇਗਾ? ਜੇ ਰਾਜ ਕਰੇਗਾ ਤੇ ਤੂੰ ਕਰੇਗਾ, ਜੇ ਭਿੱਖਿਆ ਮੰਗੇਗਾ ਤੇ ਤੂੰ ਮੰਗੇਗਾ, ਮੇਰਾ ਕੀ ਇਹਦੇ ਵਿੱਚ ਜਾਵੇਗਾ? ਜੋ ਰਾਜ ਦੇਹੇ ਤਾਂ ਕਵਣ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ? ਜੇ ਲੋਕਾਂ ਦੇ ਪਾਸੋਂ ਭਿੱਖਿਆ ਮੰਗਵਾਵੇਂਗਾ ਤੇ ਫਿਰ ਮੇਰਾ ਕੀ ਘਟ ਜਾਵੇਗਾ? ਮੇਰਾ ਤੇ ਕੁਛ ਨਹੀਂ ਘਟਣਾ, ਕਿਉਂਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈ, ਰਾਜ ਵੀ ਤੇਰਾ ਹੈ, ਭਿੱਖਿਆ ਵੀ ਤੂੰ ਮੰਗਣੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਉਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਿਆ ਕਰ, ਜਿਵੇਂ ਆਪ ਜੀ ਨੂੰ ਚੰਗਾ ਲੱਗੇ, ਆਪ ਜੀ ਨੂੰ ਭਾਵੇਂ, ਤੇਵੇਂ ਸਾਡੀ ਰੱਖਿਆ ਕਰਿਓ, ਤੇਵੇਂ ਸਾਨੂੰ ਰੱਖੋ। ਪਰ ਸਾਨੂੰ ਜਿੱਥੇ ਰੱਖਦਾ ਹੈ ਕਈ ਵਾਰ ਸਾਨੂੰ ਉਹ ਮਨਜ਼ੂਰ ਨਹੀਂ ਹੁੰਦਾ। ਜੋ ਗਰੀਬੀ ਵਿੱਚ ਰੱਖਦਾ ਤੇ ਅਸੀਂ ਕਹਿੰਦੇ ਸਾਡੇ ਨਾਲ ਧੋਖਾ ਕੀਤਾ ਪਰਮੇਸ਼ਰ ਨੇ, ਸਾਡੇ ਨਾਲ ਚੰਗਾ ਨਹੀਂ ਕੀਤਾ, ਕਿਉਂਕਿ ਅਸੀਂ ਉੱਥੇ ਰਹਿਣਾ ਨਹੀਂ ਚਾਹੁੰਦੇ। ਹੁਣ ਇੱਕ ਬਾਪ ਆਪਣੇ ਛੋਟੇ ਜਿਹੇ ਬੇਟੇ ਨੂੰ ਜਿੱਥੇ ਬਿਠਾ ਜਾਵੇ ਉਹ ਉੱਥੇ ਬਹਿਣਾ ਨਹੀਂ ਚਾਹੁੰਦਾ, ਉਹ ਚਾਹੁੰਦਾ ਵੀ ਮੈਂ ਵੀ ਭੱਜਾਂ ਨੱਸਾਂ, ਆਸੇ ਪਾਸੇ ਫਿਰਾਂ ਤੁਰਾਂ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਜਿੱਥੇ ਰੱਖਦਾ ਹੈ ਨਾ, ਬਹੁਤ ਸਾਰੇ ਅਸੀਂ ਜੀਵ ਐਸੇ ਹਾਂ ਉੱਥੇ ਰਹਿਣਾ ਨਹੀਂ ਚਾਹੁੰਦੇ। ਪਰ ਹੈਣ ਵਿਰਲੇ ਨਾ ਹੀ ਘਣੇ ਜਿਹੜੇ ਬੇਨਤੀ ਕਰਦੇ, ਮਾਲਕ ਜਿੱਥੇ ਤੂੰ ਰੱਖੇਗਾ, ਜਿੱਥੇ ਰੱਖੇ ਸਾ ਭਲੀ ਜਾਏ, ਜਿੱਥੇ ਵੀ ਰੱਖੇਗਾ ਉਹ ਜਗ੍ਹਾ ਚੰਗੀ ਹੈ ਸਾਡੇ ਵਾਸਤੇ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਗੁਰੂ ਸਾਹਿਬ ਕਿਰਪਾ ਕਰਨ, ਗੁਰਮੁਖੋ ਗੁਰੂ ਸਾਹਿਬ ਜੀ ਦੇ ਦੋ ਟਾਈਮ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ, ਸਵੇਰੇ ਸ਼ਾਮ। ਜੇ ਦੋ ਟਾਈਮ ਦਰਸ਼ਨ ਨਾ ਹੋ ਸਕਣ ਤਾਂ ਇੱਕ ਟਾਈਮ ਤਾਂ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਚਾਹੀਦੇ ਨੇ ਗੁਰੂ ਕੇ ਸਿੱਖ ਨੂੰ। ਔਰ ਆਪਣੀ ਬਿਰਥਾ, ਆਪਣੇ ਮਨ ਦੀ ਪੀੜਾ ਦਰਦ ਜਿਹੜੀ ਹੈ ਉਹ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਰਾਹੀਂ ਕਰਿਆ ਕਰੀਏ। ਸਤਿਗੁਰੂ ਹੀ ਸਾਡੀਆਂ ਇਹਨਾਂ ਦਰਦਾਂ ਨੂੰ, ਸਾਡੀਆਂ ਪੀੜਾਂ ਨੂੰ, ਸਾਡੀ ਬਿਰਥਾ ਨੂੰ ਜਾਣਦਾ ਹੈ ਅਤੇ ਗੁਰੂ ਕਿਰਪਾ ਕਰਕੇ ਦੂਰ ਕਰੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੈ ਮੇਰੇ ਸਾ, ਜਿਉਂ ਪਾਲੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।